Thank you. Amal na kumbe, ਨਸ਼ਾ ਬਦਲਵਾਂ ਇਸਨੂੰ ਕੋਈ ਮਿਲ ਜਾਏ, ਇਸੇ ਲਈ ਇਸਨੇ ਬੜੇ ਨਸ਼ੇ ਦੇਖੇ ਨੇ। ਮਸਤ ਰਹਿਣਾ ਇਹਦੇ ਸੁਭਾਅ ਵਿੱਚ ਸ਼ਾਮਿਲ ਹੈ। ਮਨ ਮਤਵਾਲਾ ਹੈ, ਮੈਂ ਜਦੋਂ ਸੰਸਾਰ ਦੇ ਇਸ ਕਾਊਂਟਰ ਤੇ ਦੇਖਣਾ ਮਨ ਲਈ ਬੜੇ ਨਸ਼ੇ ਕੁਛ ਤਨ ਲਈ ਜਿਹੜੇ ਲੋਕ ਤਨ ਦੇ ਪੱਧਰ ਤੇ ਤਨ ਦੇ ਘੇਰੇ ਦਾ ਜੀਵਨ ਜਿਉਣਾ ਚਾਹੁੰਦੇ ਨੇ ਤੇ ਜਿਹੜੇ ਲੋਕ ਕੇਵਲ ਤਨ ਦੇ ਜੀਵਨ ਨੂੰ ਹੀ ਮੰਨਣਾ ਪਸੰਦ ਕਰਦੇ ਨੇ, ਐਨੀ ਕੁ ਹੀ ਉਹਨਾਂ ਦੀ ਦ੍ਰਿਸ਼ਟੀ ਦੂਰ ਅੰਦੇਸ਼ੀ ਦੂਰ ਦੀ ਨਿਗਾਹ ਹੈ। ਉਹ ਉਹਨਾਂ ਤਨ ਦੇ ਨਸ਼ਿਆਂ ਵਿੱਚੋਂ ਹੀ ਕੁਛ ਨਸ਼ੇ ਚੁਣ ਕੇ ਤੁਰੇ ਜਾਂਦੇ ਨੇ। ਅੱਜ ਨੇ ਨਸ਼ਿਆਂ ਦਾ ਆਮ ਲੋਕਾਂ ਨੂੰ ਖਿਆਲ ਹੈ ਨਾ, ਜਿਹੜਾ ਗਿਣਤੀ ਵਿੱਚ ਆਉਂਦਾ ਭਾਵੇਂ ਉਹ ਭੰਗ ਹੋਵੇ ਭਾਵੇਂ ਸ਼ਰਾਬ ਹੋਵੇ ਭਾਵੇਂ ਚਰਸ ਹੋਵੇ ਭਾਵੇਂ ਹੀਰੋਇਨ ਹੋਵੇ, ਇਹ ਜਿੰਨੇ ਨਸ਼ੇ ਨੇ ਇਹ ਤਨ ਦੇ ਸਾਡੀ ਜ਼ਿੰਦਗੀ ਦਾ ਵੈਸੇ ਹੀ ਸੰਬੰਧ ਕੋਈ ਨਹੀਂ, ਕਿਉਂਕਿ ਮੈਂ ਅਰਜ਼ ਕੀਤੀ ਸੀ ਨਾ ਸਿੱਖ ਤਨ ਹੈ ਨਾ ਗੁਰੂ ਤਨ ਹੈ। ਇਹਨਾਂ ਨਾਲ ਤਾਂ ਸਾਡਾ ਵੈਸੇ ਹੀ ਕੋਈ ਸਾਡੀ ਗਿਣਤੀ ਵਿੱਚ ਹੀ ਨਹੀਂ, ਕੁਝ ਨਸ਼ੇ ਮੰਨਦੇ ਨੇ ਉਹਨਾਂ ਵਿੱਚੋਂ ਤੋੜ ਕਰ ਇਹ ਤਾਂ ਨਸ਼ੇ ਤਣਦੇ ਨੇ ਨਾ ਤੇ ਤਣ ਅਸੀਂ ਹਾਣੇ ਨਾ ਸਾਡਾ ਗੁਰੂ ਤਣ ਹੈ ਨਾ ਸਿੱਖ ਤਣ ਹੈ ਪਿਛਲੇ ਦਿਹਾੜਿਆਂ ਵਿੱਚ ਮੈਂ ਇਸ ਟਾਪਿਕ ਤੇ ਅਰਜ਼ ਕੀਤੀ ਸੀ ਇਹੋ ਕਾਰਨ ਕੁਰਬਾਨੀ ਦਾ ਆਰੰਭ ਹੀ ਇੱਥੋਂ ਹੁੰਦਾ ਜਦੋਂ ਉਹ ਆਖੇ ਦੇਹ ਅਨਿਤ ਨਾ ਨਿਤ ਰਹੇ ਤਣ ਦੀ ਪੱਧਰ ਤੇ ਨਾ ਜੀਵੇ ਚਲੋ ਮਨ ਤੱਕ ਪੁੱਜ ਜਾਈਏ ਮਨ ਆਖਦਾ ਮੈਨੂੰ ਵੀ ਨਸ਼ੇ ਦੀ ਲੋੜ ਹੈ ਉਹਨੇ ਨਸ਼ੇ ਤਣਦੇ ਨੇ ਤੇ ਮੰਨਦੇ ਵੀ ਘੱਟ ਨੇ ਹਉਮੈ ਵੀ ਅਭਿਮਾਨ ਵੀ ਪ੍ਰਭਤਾ ਵੀ ਇੱਕ ਨਸ਼ਾ ਜਿਹੜਾ ਮਨ ਦਾ ਨਸ਼ਾ ਹੈ ਚੌਧਰਾ ਇੱਕ ਨਸ਼ਾ ਮਨ ਦਾ ਨਸ਼ਾ ਜਵਾਨੀ ਇੱਕ ਨਸ਼ਾ ਮਨ ਦਾ ਨਸ਼ਾ ਧਨ ਵੀ ਇੱਕ ਨਸ਼ਾ ਹੈ ਦੌਲਤ ਵੀ ਇੱਕ ਨਸ਼ਾ ਹੈ ਮਨ ਦਾ ਨਸ਼ਾ ਗੁਰੂ ਨੇ ਤਿੰਨਾਂ ਦਾ ਇਕੱਠਾ ਵੀ ਜ਼ਿਕਰ ਕੀਤਾ ਤੇ ਕਹਿਣ ਲੱਗੇ ਜੋਬਨ ਧਨ ਪ੍ਰਭਤਾ ਕੇ ਮਾਧਮੇ ਨਸ਼ੇ ਵਿੱਚ ਜੋਬਨ ਧਨ ਪ੍ਰਭਤਾ ਕੇ ਮਾਧਮੇ ਐਨ ਸਰਹੇ ਦੀਵਾਨਾ ਦਿਨ ਰਾਤ ਮਸਤ ਰਹੇ ਦਿਨ ਰਾਤ ਨਸ਼ੇ ਵਿੱਚ ਰਹਿੰਦਾ ਜੋਬਨ ਦੇ ਦੌਲਤ ਦੇ ਤੇ ਪ੍ਰਭਤਾ ਦੇ ਬਲਕਿ ਇੱਕ ਖਿਆਲ ਕਰਿਓ ਸਿਆਣਪ ਚਤਰਾਈ ਵੀ ਇੱਕ ਨਸ਼ਾ ਹੈ ਵਿਦਿਆ ਵੀ ਕਈ ਵਾਰ ਨਸ਼ਾ ਹੋ ਜਾਂਦੀ ਹੈ ਪਰ ਇੱਕ ਖਿਆਲ ਕਰਿਓ ਨਸ਼ਾ ਕੋਈ ਵੀ ਹੋਵੇ ਉਹਦਾ ਸੁਭਾਅ ਮਿਲਦਾ ਹੈ ਉਹਦੀਆਂ ਆਦਤਾਂ ਇੱਕੋ ਜਿਹੀਆਂ ਭਾਵੇਂ ਤਣਦਾ ਭਾਵੇਂ ਮਣਦਾ ਆਦਤਾਂ ਹਰ ਇੱਕ ਨਸ਼ੇ ਦੀਆਂ ਇੱਕੋ ਜਿਹੀਆਂ ਨੇ ਕਿਉਂਕਿ ਗੱਲ ਮਸਤੀ ਦੀ ਚੱਲ ਪਈ ਹੈ ਮਨ ਨੇ ਆਖਿਆ ਮੈਂ ਮਸਤ ਰਹਿਣਾ ਪਸੰਦ ਕਰਨਾ ਮੈਨੂੰ ਮਸਤੀ ਪਸੰਦ ਮਸਤੀ ਲਈ ਕਿਸੇ ਨਸ਼ੇ ਦੀ ਲੋੜ ਹੈ ਤੇ ਖਿਆਲ ਕਰਿਓ ਮਸਤੀ ਦੀਵਾਨਗੀ ਨਸ਼ਾ ਕੋਈ ਵੀ ਹੋਵੇ ਭਾਵੇਂ ਤਣ ਦਾ ਹੋਵੇ ਭਾਵੇਂ ਮਨ ਦਾ ਹੋਵੇ ਉਹਦਾ ਸੁਭਾਅ ਬਿਲਕੁਲ ਮਿਲਦਾ ਆਦਤਾਂ ਇੱਕੋ ਜਿਹੀ ਨਸ਼ਈ ਪੁਰਸ਼ ਦੀ ਆਦਤ ਹੁੰਦੀ ਹੈ ਜਿਹੜੀ ਗੱਲ ਉਹਦੇ ਮਨ ਵਿੱਚ ਆ ਜਾਏ ਜਿਹੜੀ ਵਿਚਾਰ ਉਹਦੇ ਮਨ ਵਿੱਚ ਆ ਜਾ ਬਸ ਉਹ ਧੁਣ ਛੱਡਦਾ ਹੀ ਨਸ਼ੇ ਦੀ ਹਾਲਤ ਕੀ ਜਿਹੜੀ ਧੁਣ ਇੱਕ ਵਾਰ ਮਨ ਵਿੱਚ ਆ ਗਈ ਉਹ ਧੁਣ ਛੱਡਦਾ ਹੀ ਨਹੀਂ ਦਿਨ ਰਾਤ ਉਹ ਧੁਣ ਜਿੰਨੀ ਦੇਰ ਉਸ ਨਸ਼ੇ ਵਿੱਚ ਹੈ ਉਹ ਧੁਣ ਅਸਵਾਦ ਰਹਿੰਦੀ ਇਹ ਵੀ ਦੀਵਾਨਗੀ ਦੀ ਨਸ਼ਈ ਦੀ ਅਮਲੀ ਦੀ ਹਾਲਤ ਤੇ ਇੱਕ ਹੋਰ ਆਦਤ ਹੈ ਉਹ ਇਹ ਇੱਕ ਛੋਟਾ ਮੋਟਾ ਠੇਡਾ ਵੱਜਦਾ ਹੈ ਚੋਟ ਵੱਜਦਾ ਕੋਈ ਐਸਾ ਐਕਸੀਡੈਂਟ ਹੋ ਜਾਏ ਕੋਈ ਪੀੜਾ ਹੋਵੇ ਦੀਵਾਨਗੀ ਵਾਲਾ ਜਿਹੜਾ ਮਸਤ ਹੈ ਨਾ ਨਸ਼ਈ ਮਨੁੱਖ ਹੈ ਉਹਦੇ ਤੇ ਉਹ ਵੀ ਲਈ ਅਸਰ ਕਰਦੀ। ਆਮ ਜੀਵਨ ਤਨ ਦੇ ਤਲ ਤੇ ਜੀਵਨ ਵਾਲੇ ਲੋਕ ਵੀ ਅਕਸਰ ਇਹ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਨੇ ਜੀ ਦੁੱਖ ਭੁਲਾ ਦਿੰਦਾ ਨਸ਼ਾ। ਗੱਲ ਉਹਨਾਂ ਦੀ ਬਿਲਕੁਲ ਠੀਕ ਹੈ, ਗੱਲ ਦੋਸਤ ਉਹਨਾਂ ਜਿਹੜਾ ਅੰਦਾਜ਼ਾ ਲਗਾਇਆ ਨਾ, ਜਿਹੜੀ ਪਰਿਭਾਸ਼ਾ ਕੀਤੀ ਹੈ ਨਸ਼ੇ ਦੀ, ਇਹ ਗੱਲ ਬਿਲਕੁਲ ਦੁਰਸਤ। ਦੁੱਖ ਭੁਲਾ ਦਿੰਦੇ ਇਹੋ ਕਾਰਨ ਹੈ ਜਦੋਂ ਕਿਸੇ ਦਾ ਆਪਰੇਸ਼ਨ ਕਰਨਾ ਹੁੰਦਾ, ਆਪਰੇਸ਼ਨ ਦੇ ਸਮੇਂ ਡਾਕਟਰ ਮਾਫੀਆ ਦਾ ਇੰਜੈਕਸ਼ਨ ਲਗਾਉਂਦੇ ਨਸ਼ਾ। ਮਾਫੀਆ ਕੀ ਇੱਕ ਨਸ਼ਾ ਤਨ ਦੀ ਸਤਾ ਤੇ ਅਸਰ ਕਰਦਾ, ਡਾਕਟਰ ਮਾਫੀਆ ਦਾ ਇੰਜੈਕਸ਼ਨ ਲਗਾਉਂਦੇ ਤੇ ਇੰਜੈਕਸ਼ਨ ਲਗਾ ਕੇ ਉਸਦੀ ਹਾਲਤ ਇੰਨੀ ਨਸ਼ਈ ਕਰ ਦਿੰਦਾ, ਨਸ਼ਈ ਕਰ ਦਿੰਦਾ ਕਿ ਮੁੜ ਉਹਦੇ ਤੇ ਚਾਕੂ ਪਿਆ ਚਲਾਉਂਦਾ, ਨਸ਼ਤਰ ਪਿਆ ਚਲਾਉਂਦਾ, ਉਹਦੇ ਤਨ ਦੇ ਟੁਕੜੇ ਟੁਕੜੇ ਕਰ ਰਿਹਾ, ਉਹਦਾ ਆਪਰੇਸ਼ਨ ਕਰ ਰਿਹਾ, ਉਹਨੂੰ ਪਤਾ ਹੀ ਕੋਈ ਨਹੀਂ। ਲੋਕਾਂ ਨੇ ਅੰਦਾਜ਼ਾ ਬੜਾ ਖੂਬ ਲਗਾਇਆ, ਉਹਨਾਂ ਨੂੰ ਪਤਾ ਹੀ ਕੋਈ ਨਹੀਂ ਆਪਰੇਸ਼ਨ ਹੋ ਗਿਆ। ਜਿੰਨੀ ਦੇਰ ਉਹ ਮਾਫੀਏ ਦੇ ਇੰਜੈਕਸ਼ਨ ਦਾ ਨਸ਼ਾ ਉਤਰਿਆ ਨਹੀਂ, ਜਿੰਨੀ ਦੇਰ ਉਸ ਮਸਤੀ ਤੋਂ ਬਾਹਰ ਆਇਆ ਨਹੀਂ, ਉਨੀ ਦੇਰ ਤਾਂ ਉਸਨੂੰ ਇਹ ਵੀ ਨਹੀਂ ਪਤਾ ਕਿ ਮੇਰਾ ਆਪਰੇਸ਼ਨ ਹੋ ਗਿਆ, ਮੇਰੇ ਤੇ ਕਿਸੇ ਨੇ ਚਾਕੂ ਚਲਾਇਆ, ਮੇਰੇ ਤੇ ਕਿਸੇ ਨੇ ਨਸ਼ਾ ਚਲਾਇਆ, ਕੋਈ ਪਤਾ ਨਹੀਂ। ਗੱਲ ਬਿਲਕੁਲ ਠੀਕ ਹੈ, ਨਸ਼ੇ ਦਾ ਸੁਭਾਅ। ਮੈਂ ਦੇਖਣਾ ਨਸ਼ਾ ਭਾਵੇਂ ਦੌਲਤ ਦਾ ਹੋਵੇ, ਦੌਲਤ ਦੇ ਨਸ਼ੇ ਵਾਲੇ ਨੂੰ ਵੀ ਆਸ ਪਾਸ ਕੁਝ ਨਹੀਂ ਦਿਸਦਾ, ਕੋਈ ਗੱਲ ਦਿਸਦੀ ਹੈ ਸਾਸ ਖਟੇ ਲੱਖ ਕੋਟ ਧਾਵੇ ਤ੍ਰਿਪਤ ਅੱਗੇ ਪਿਆ ਡਰ ਨਸ਼ਾ, ਸਾਸ ਖਟੇ ਲੱਖ ਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਵੇ ਪਰੇ ਪਰੇ ਹੀ ਤੁਰੇ ਨੂੰ ਮਸਤ ਹੋ ਕੇ ਤੁਰਿਆ ਜਾਂਦਾ, ਆਸ ਪਾਸ ਦੇਖਦਾ ਹੀ ਨਹੀਂ ਤੇ ਉਹ ਦੌਲਤ ਵਿੱਚੋਂ ਸੁੱਖ ਇਕੱਤਰ ਕਰਦਾ, ਉਹਦੇ ਵੀ ਭਾਵੇਂ ਕਈ ਵਾਰ ਦੁਖੀ ਵੀ ਹੋਈ ਜਾਂਦਾ, ਰਾਤਾਂ ਪਿਆ ਕੱਟਦਾ, ਪਰੇਸ਼ਾਨੀਆਂ ਪਿਆ ਜਾਗਦਾ, ਉਹ ਦੁੱਖ ਵੀ ਉਸਨੂੰ ਦੁੱਖ ਨਹੀਂ ਦਿਸਦੇ ਕਿਉਂਕਿ ਉਹਨੂੰ ਨਸ਼ਾ ਹੈ ਇੱਕ ਦੌਲਤ ਦਾ। ਹੈਰਾਨ ਹੁੰਦਾ ਕੁਰਸੀ ਦਾ, ਪ੍ਰਧਾਨਗੀਆਂ ਦਾ, ਚੌਧਰਾਂ ਦਾ, ਮਿਨਿਸਟਰੀਆਂ ਦਾ, ਅਭਿਮਾਨ ਦਾ, ਇਹ ਵੀ ਇੱਕ ਨਸ਼ਾ। ਜਦੋਂ ਮਨੁੱਖ ਇਸ ਕਾਜ ਲਈ ਨਸ਼ਾ ਹੀ ਹੁੰਦਾ, ਉਦੋਂ ਵੀ ਆਸ ਪਾਸ ਕੁਛ ਨਹੀਂ ਦਿਸਦਾ। ਕੋਲ ਕੌਮ ਕਤਲ ਹੋ ਰਹੀ ਹੁੰਦੀ ਹੈ, ਕੋਲ ਸਿਧਾਂਤ ਕਤਲ ਹੋ ਰਿਹਾ ਹੁੰਦਾ, ਸਿੱਧਾ ਰਾਹ ਤੁਰਿਆ ਜਾਂਦਾ, ਮੈਨੂੰ ਕੀ, ਮੈਂ ਤੇ ਆਪਣੀ ਕੁਰਸੀ ਵੱਲ ਵੱਧ ਰਿਹਾ, ਆਸ ਪਾਸ ਕੁਛ ਨਹੀਂ ਦਿਸਦਾ। ਜਿਸ ਰਾਹ ਤੁਰਿਆ ਜਾਂਦਾ ਸਾਈਡ ਤੇ ਸਿਧਾਂਤ ਕਤਲ ਹੋ ਰਿਹਾ, ਪਰ ਤੁਰਿਆ ਜਾਂਦਾ ਆਪਣੀ ਮਸਤੀ ਵਿੱਚ ਤੁਰਿਆ ਜਾਂਦਾ, ਉਹਨੂੰ ਨਸ਼ਾ, ਉਹਨੂੰ ਸਾਰੇ ਕਤਲਾਂ ਦੀ ਪੀੜਾ ਨਾਲ ਵੀ ਕੋਈ ਸੰਬੰਧ ਨਹੀਂ, ਕੋਈ ਸੰਬੰਧ ਨਹੀਂ। ਮੈਂ ਲਿਖਿਆ ਆਪ ਸਭ ਨਸ਼ੇ ਹੀ ਲੋਕ ਜਿਹੜੇ ਨੇ, ਪੱਗਾਂ ਉਹਨਾਂ ਦੀਆਂ ਰੁਲਦੀਆਂ ਫਿਰਦੀਆਂ, ਨਸ਼ੇ ਦੀ ਹਾਲਤ ਵਿੱਚ ਤੁਸੀਂ ਕਈ ਵਾਰ ਸੜਕਾਂ ਤੇ ਲੋਕ ਵੇਖੋਗੇ ਸਭ ਤੋਂ ਪਹਿਲਾਂ ਉਹਦੀ ਪੱਗ ਉੱਤਰਦੀ, ਸਭ ਤੋਂ ਪਹਿਲਾਂ ਪੱਗ ਲੈਂਦੀ ਤੇ ਪੱਗਾਂ ਨੂੰ ਸੰਭਾਲਦੇ ਹੀ ਨਹੀਂ, ਕੱਛਾਂ ਚ ਮਾਰ ਕੇ ਕਈ ਤੁਰੇ ਜਾਂਦੇ ਨੇ, ਕਈ ਸੰਭਾਲਦੇ ਹੀ ਨਹੀਂ, ਪੱਗਾਂ ਰੁਲਦੀਆਂ ਰਹਿ ਗਈਆਂ। ਨਸ਼ਾ ਵੇਖੋ, ਵਿਸ਼ਵਾਸ ਕਰਿਓ ਦੌਲਤ ਤੇ ਕੁਰਸੀ ਦੇ ਨਸ਼ੇ ਵਿੱਚ ਵੀ ਕੌਮਾਂ ਦੀਆਂ ਪੱਗਾਂ ਲੈ ਜਾਂਦੀਆਂ ਨੇ, ਟੋਪੀਆਂ ਵੀ ਨਹੀਂ ਰਹਿੰਦੀਆਂ, ਪੱਗਾਂ ਵੀ ਨਹੀਂ ਰਹਿੰਦੀਆਂ, ਟੋਪੀਆਂ ਆ ਜਾਣ ਉਹ ਵੀ ਕੋਈ ਚੜ੍ਹਾ ਦੇਵੇ ਚੜ ਜਾਂਦੀਆਂ ਨੇ, ਕੋਈ ਪਤਾ ਹੀ ਨਸ਼ਾ ਤੋਂ ਹੋਇਆ ਨਸ਼ਾ। ਨਸ਼ੇ ਹਰ ਇੱਕ ਦਾ ਸੁਭਾਅ ਇੱਕੋ ਜਿਹਾ, ਨਾ ਉਹਦੇ ਵਿੱਚ ਕੋਈ ਪੀੜਾ ਰਹਿੰਦੀ, ਭਰਾ ਜੇਲਾਂ ਵਿੱਚ ਬੈਠੇ ਹੋਣ,
ਰਾਜਾਂ ਦੇ ਗੋਲੀਆਂ ਨਾਲ ਭੁਣ ਦਿੱਤੇ ਜਾਣ, ਕੋਈ ਮਸਲਾ ਹੀ, ਕੋਈ ਪੀੜਾ ਹੀ ਨਹੀਂ, ਨਸ਼ਾ ਕਿਉਂ ਹੋਇਆ? ਮਹਿਸ ਕੀਤੀ ਸੀ ਹਰ ਇੱਕ ਨਸ਼ੇ ਦਾ ਸੁਭਾਵਿਕ ਕੁਝ, ਪਰ ਜਿਸ ਨਸ਼ੇ ਦਾ ਜ਼ਿਕਰ ਗੁਰੂ ਨੇ ਇਸ ਸ਼ਬਦ ਵਿੱਚ ਕੀਤਾ ਹੈ ਨਾ, ਸੁਭਾਵ ਦਾ ਵੀ ਇਹ ਹੈ, ਸੁਭਾਵਿਕ ਅੰਤਰ ਹੈ। ਉਸ ਨਸ਼ੇ ਨੂੰ ਹੁਣ ਆਪਾਂ ਬਰਾਬਰ ਤੇ ਦੁਹਰਾ ਕੇ ਵੇਖੀ, ਮੈਂ ਕੀਤੀ ਸੀ ਉਸ ਨਸ਼ੇ ਤਣ ਦੇ ਨੇ, ਕੁਝ ਮਸਤੀਆਂ ਕੁਝ ਨਸ਼ੇ ਮਨ ਦੇ ਨੇ, ਸੁਭਾਅ ਸਾਰਿਆਂ ਦਾ ਇੱਕੋ ਜਿਹਾ। ਤਣ ਦੇ ਨਸ਼ੇ ਵਾਲੇ ਵੀ ਜਿਹੜੇ ਨੇ ਉਹ ਠੇਡੇ ਖਾਂਦੇ ਨੇ, ਪੱਗਾਂ ਨੂੰ ਆਉਂਦੇ ਨੇ, ਸੱਟਾਂ ਖਾਂਦੇ ਨੇ ਪਰ ਮਸਤ ਤੁਰੇ ਜਾਂਦੇ ਨੇ। ਮਨ ਦੇ ਨਸ਼ੇ ਵਾਲੇ ਵੀ ਕੌਮਾਂ ਦੀ ਜ਼ਮੀਨ ਬਰਬਾਦ ਕਰ ਲੈਂਦੇ ਨੇ, ਸਭ ਕੁਝ ਲਵਾ ਲੈਂਦੇ ਨੇ, ਬੇਪਤ ਹੋ ਜਾਂਦੇ ਨੇ, ਪਰ ਕੁਰਸੀ ਵੱਲ ਤੁਰੇ ਜਾਂਦੇ ਨਸ਼ਾ। ਪਰ ਇੱਕ ਨਸ਼ੇ ਦਾ ਜਿੰਦਾ ਜ਼ਿਕਰ ਅੱਜ ਬਾਣੀ ਵਿੱਚ ਗੁਰੂ ਨੇ ਕੀਤਾ, ਮੈਂ ਉਸਨੂੰ ਦੁਬਾਰਾ ਦੁਹਰਾਉਣਾ ਚਾਹੁੰਦਾ। ਗੁਰੂ ਕਹਿੰਦੇ ਲੁਕਾਈ, ਮੇਰਾ ਮਨ ਵੀ ਅੱਜ ਬੜਾ ਨਸ਼ੇ ਵਿੱਚ ਸੀ, ਬੜਾ ਮਸਤ। ਮੈਨੂੰ ਕਿਸੇ ਨੇ ਪੁੱਛਿਆ ਅੱਜ ਬੜਾ ਮਸਤੀ ਵਿੱਚ ਫਿਰਨਾ, ਕੀ ਖਾਧਾ, ਕੀ ਪੀਤਾ, ਕਿਸ ਲਈ ਇੰਨਾ ਮਸਤ? ਕਹਿੰਦੇ ਲੱਗਾ ਜੀ ਉਹੀ ਪੀਓ। ਦੱਸਾਂ ਮੈਂ ਕੀ ਖਾਧਾ ਕੀ ਪੀਤਾ, ਮੈਨੂੰ ਇਹ ਨਸ਼ਾ ਆਇਆ? ਕਿਸੇ ਨੇ ਵੇਖਿਆ ਇਹ ਵੀ ਅੱਜ ਬੜਾ ਨਸ਼ੇ ਵਿੱਚ, ਸੁਭਾਅ ਇਹਦਾ ਵੀ ਉਹ ਹੋਇਆ। ਆਪਣੀ ਮੰਜ਼ਿਲ ਵੱਲ ਵਧਿਆ ਜਾਂਦਾ, ਆਨੰਦਪੁਰ ਛੱਡ ਦਿੱਤਾ ਸੀ, ਸਰਸਾ ਨਦੀ ਦੇ ਵਹਿਣ ਤੋਂ ਡਰਿਆ ਨੀ। ਮਸਤ ਵੀ ਕਦੀ ਡਰਦੇ ਨੇ? ਸਰਸਾ ਨਦੀ ਦੇ ਵਹਿਣ ਤੋਂ ਡਰਿਆ ਨੀ, ਪਰਿਵਾਰ ਵਿਛੜ ਗਿਆ, ਮੱਛਵਾੜੇ ਦੇ ਜੰਗਲਾਂ ਦੇ ਕੰਡੇ ਪਰ ਚੁੱਭਦੇ ਨੇ, ਮਸਤ ਜੋ ਹੋਇਆ ਕਿਤੇ ਕੋਈ ਨੀਹਾਂ ਵਿੱਚ ਚਿਣਿਆ ਜਾ ਰਿਹਾ, ਕਿਤੇ ਕੋਈ ਸਰਹੰਦ ਦੇ ਫਤਿਹਗੜ੍ਹ ਸਾਹਿਬ ਦੇ ਠੰਡੇ ਬੁਰਜ ਵਿੱਚ ਪਾਇਆ ਜਾ ਰਿਹਾ, ਪਰ ਮੁਸਕਰਾਹਟ ਕਿਹੜਾ, ਕੋਈ ਪੀੜਾ ਹੀ ਨਹੀਂ। ਇਸ ਕੀਤੀ ਸੀ ਸੁਭਾਅ ਹਰ ਨਸ਼ੇ ਦਾ ਇੱਕੋ ਜਿਹਾ, ਉਹਦੇ ਵਿੱਚ ਵੀ ਸ਼ਾਇਦ ਤੇ ਕੁਛ ਨਹੀਂ ਦਿਸਦਾ, ਇਹਦੇ ਵਿੱਚ ਵੀ ਸ਼ਾਇਦ ਤੇ ਕੁਛ ਨਹੀਂ ਦਿਸਦਾ, ਇਹਦੇ ਸ਼ਾਇਦ ਤੇ ਕੋਈ ਲਿਆ ਕੇ ਖੜਾ ਕਰ ਦੇਵੇ ਨਾ, ਦੁਨੀਆਂ ਦਾ ਰਾਜ ਭਾਗ ਤਾਂ ਧਿਆਨ ਹੀ ਨਹੀਂ ਜਾਂਦਾ, ਇਹ ਨਹੀਂ ਸ਼ਾਇਦ। ਆਹੋ ਬਦਲ ਕੇ ਵੇਖੋ, ਨਸ਼ੇ ਦਾ ਸੁਭਾਅ ਤਾਂ ਇੱਕੋ ਜਿਹਾ, ਨਸ਼ੇ ਵੱਖ ਵੱਖ ਨੇ, ਸੁਭਾਅ ਇੱਕੋ। ਇਸ ਨਸ਼ੇ ਦਾ ਵੀ ਇਹੋ ਸੁਭਾਅ ਹੈ, ਇਹਦੇ ਸਾਈਡ ਤੇ ਤੁਹਾਡੇ ਰਾਹ ਦੇ ਸਾਈਡ ਤੇ ਕੋਈ ਲਿਆ ਕੇ ਦੁਨੀਆਂ ਦਾ ਤਖ਼ਤ ਖੜਾ ਕਰ ਦੇਵੇ, ਸੰਸਾਰ ਦਾ ਰਾਜ ਭਾਗ ਖੜਾ ਕਰ ਦੇਵੇ, ਤੇ ਤੂੰ ਧਿਆਨ ਦੇ ਕੇ ਤਵੱਜੋ ਦੇ ਕੇ ਇੱਕ ਵਾਰ ਅੱਖ ਚੁੱਕ ਕੇ ਵੀ ਨਾ ਦੇਖੇ ਤੇ ਨਸ਼ਾ ਹੈ। ਨਸ਼ਾ ਇੱਕੋ ਜਿਹਾ, ਹੱਥਾਂ ਦੇ ਨਸ਼ਿਆਂ ਵਾਲੇ ਵੀ ਐਵੇਂ ਦਿਸਦੇ ਨੇ, ਲੋਰ ਵਿੱਚ ਤੁਰੇ ਜਾਂਦੇ ਨੇ, ਕੋਈ ਆਵਾਜ਼ਾਂ ਪਿਆ ਮਾਰੇ ਕਿਸੇ ਦੀ ਆਵਾਜ਼ ਹੀ ਨਹੀਂ ਸੁਣਦੇ, ਖੇਡੇ ਪਵਜੋ ਨੂੰ ਪਰਵਾਹ ਹੀ ਨਹੀਂ ਕਰਦੇ, ਤਾਂ ਦਾ ਨਸ਼ਾ। ਆ ਕੁਰਸੀ ਦੇ ਮਨ ਦੇ ਨਸ਼ੇ ਵਾਲੇ ਜਿਹੜੇ ਨੇ, ਦੌਲਤ ਦੇ ਨਸ਼ੇ ਵਾਲੇ ਜਿਹੜੇ ਨੇ, ਅਭਿਮਾਨ ਦੇ ਨਸ਼ੇ ਵਾਲੇ ਜਿਹੜੇ ਨੇ, ਉਹਨਾਂ ਦੇ ਸਾਈਡਾਂ ਤੇ ਕੌਮਾਂ ਤਬਾਹ ਹੋ ਜਾਂਦੀਆਂ ਨੇ, ਪੱਗਾਂ ਲੈ ਜਾਂਦੀਆਂ ਨੇ, ਜ਼ਮੀਰ ਮਰ ਜਾਂਦੀ, ਖੇਡੇ ਖਾਂਦੇ ਨੇ, ਜੀਵਨ ਦੇ ਤੁਰੇ ਜਾਂਦੇ। ਇੱਕੋ ਧੋਣਾ ਸਵਾਲ ਹੈ, ਮੈਂ ਇਸ ਤੋਂ ਅਗਲੀ ਕੁਰਸੀ ਲਵਾਂ, ਮੈਂ ਇਸ ਤੋਂ ਅਗਲਾ ਮਰਤਬਾ ਲਵਾਂ, ਜੇ ਮੈਂ ਹੁਣ ਪ੍ਰਧਾਨ ਅਕਾਲ ਦਾ ਚੀਫ ਮਿਨਿਸਟਰ ਹੋਵਾਂ ਕੱਲ ਰਾਤੀ ਮੈਂ ਸੁਣਾ ਪਰਸੋਂ ਦਾ ਪ੍ਰਧਾਨ ਮੰਤਰੀ ਹੋਵਾਂ, ਬਸ ਦੌੜ ਨਸ਼ਾ ਨਾ ਸ਼ਾਇਦ ਤੇ ਕੁਛ ਵੀ ਹੋਈ ਜਾਂਦਾ, ਕੋਈ ਪੀੜਾ ਹੀ ਨਹੀਂ, ਨਸ਼ੇ ਦੀ ਆਦਤ ਹੈ, ਅਰਜ਼ ਕੀਤੀ ਸੀ ਨਸ਼ਾ ਕੋਈ ਵੀ ਹੋਵੇ ਸੁਭਾਅ ਇੱਕੋ ਜਿਹਾ, ਹਰ ਨਸ਼ੇ ਦੀ ਆਦਤ ਇੱਕੋ ਜਿਹੀ। ਜਿਸ ਨਸ਼ੇ ਦਾ ਗੁਰੂ ਅੱਜ ਇਸ ਸ਼ਬਦ ਰਾਹੀਂ ਜ਼ਿਕਰ ਕਰ ਰਿਹਾ, ਸੁਭਾਅ ਉਹਦਾ ਵੀ ਹੋ ਜਾਵੇ। ਕੋਈ ਉਸ ਨਸ਼ੇ ਵਿੱਚ ਅਨੰਦਪੁਰ ਛੱਡ ਕੇ ਤੁਰਿਆ ਜਾਂਦਾ, ਸਰਸਾ ਨਦੀ ਦੇ ਵਹਿਣ ਕਿਸੇ ਨੂੰ ਡਰਾ ਸਕਦੇ ਨੇ, ਮਸਤ ਨੂੰ ਕੀ, ਨਸ਼ੇ ਵਾਲੇ ਨੂੰ ਕੀ, ਪਰਿਵਾਰ ਵਿਛੜ ਗਏ, ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾ ਰਿਹਾ, ਧਿਆਨ ਹੀ ਕੋਈ ਨੀ, ਤਵੱਜੋ ਇੱਧਰ ਧਿਆਨ ਹੀ ਨਹੀਂ, ਆਪਣੀ ਧੁਨ ਵਿੱਚ ਤੁਰਿਆ ਜਾਂਦਾ, ਨਸ਼ਾ ਹੀ ਤੋ ਕੋਈ ਮਸਤੀ ਤੁਰਿਆ ਜਾਂਦਾ। ਜਿਨ੍ਹਾਂ ਰਾਹਾਂ ਚ ਤੁਰਿਆ ਜਾਂਦਾ ਉਹਨਾਂ ਰਾਹਾਂ ਤੇ ਕੰਡੇ ਵਿਖਰੇ ਹੋਏ ਨੇ, ਮਾਛੀਵਾੜੀ ਦੇ ਜੰਗਲ ਵਿੱਚੋਂ ਤੁਰਿਆ ਜਾਂਦਾ, ਬੜੀ ਮਸਤੀ, ਕੋਈ ਨਸ਼ਾ ਕੋਈ ਮਸਤੀ, ਸੁਭਾਅ ਇੱਕੋ ਜਿਹਾ। ਕੋਈ ਐਸੇ ਨਸ਼ਈ ਕੋਲੋਂ ਪੁੱਛੇ ਜਿਹਦਾ ਬੰਦ ਬੰਦ ਕੱਟਿਆ ਜਾ ਰਿਹਾ ਹੋਵੇ ਤੇ ਉਹ ਮੁਸਕਰਾ ਰਿਹਾ ਹੋਵੇ, ਪੀੜਾ ਕੋਈ ਨਹੀਂ, ਮੈਂ ਹੁਣੇ ਸਥਿਤੀ ਸੀ। ਆ ਮਾਫੀਆ ਦਾ ਇੰਜੈਕਸ਼ਨ ਕਿਉਂ ਲਗਾਉਂਦੇ ਨੇ ਕਿਸੇ ਦਾ ਆਪਰੇਸ਼ਨ ਕਰਨ ਤੋਂ ਬਾਅਦ? ਕਿਉਂਕਿ ਨਸ਼ੇ ਵਿੱਚ ਪੀੜਾ ਨਹੀਂ ਹੁੰਦੀ, ਆਪਰੇਸ਼ਨ ਕਰ ਦਿੰਦੇ, ਦੂਜੇ ਦਿਨ ਪਤਾ ਲੱਗਦਾ ਮੇਰਾ ਆਪਰੇਸ਼ਨ ਹੋ ਗਿਆ, ਮੇਰੇ ਤੇ ਕਿਸੇ ਨੇ ਚਾਕੂ ਚਲਾਇਆ, ਨਸ਼ੇ ਵਿੱਚ ਪਤਾ ਹੀ ਕੋਈ। ਖਿਆਲ ਕਰਿਓ ਕੋਈ ਕਿਸੇ ਅਜੀਬ ਖੁਮਾਰੀ ਵਿੱਚ ਹੈ, ਅਜੀਬ ਮਸਤੀ ਵਿੱਚ ਹੈ, ਬੰਦ ਬੰਦ ਕੱਟਿਆ ਜਾ ਰਿਹਾ, ਪਤਾ ਹੀ ਕੋਈ ਨਸ਼ੇ ਦਾ ਸੁਭਾਅ ਚਰਖੜੀਆਂ ਤੇ ਚੜ ਗਿਆ, ਕੋਈ ਪਤਾ ਹੀ ਨਹੀਂ, ਆ ਰਿਹਾ ਨਾਲ ਚੀਰਿਆ ਜਾ ਰਿਹਾ, ਕੋਈ ਪਤਾ ਹੀ ਨਹੀਂ, ਕੋਈ ਪੀੜਾ ਨਹੀਂ। ਮੈਂ ਖਰਚ ਕੀਤੀ ਸੀ ਆਪ ਭਲੇ ਹੋ, ਆਹ ਦੁਨਿਆਵੀ ਨਸ਼ਿਆਂ ਨੇ ਵੀ ਤੁਸੀਂ ਇਹੋ ਹੀ ਪਰਿਭਾਸ਼ਾ ਕਰਦੇ ਹੋ ਨਾ, ਆਖਦੇ ਹੋ ਬਈ ਇਹ ਨਸ਼ਾ ਜੀ ਦੁੱਖ ਭੁਲਾ ਦਿੰਦਾ, ਲਓ ਐਡੇ ਦੁੱਖ ਭੁਲਾ ਕੇ ਵਿਖਾਓ। ਕਿਸੇ ਐਸੇ ਮਤਵਾਰੇ ਨੂੰ, ਕਿਸੇ ਐਸੇ ਦੀਵਾਨਗੀ ਵਾਲੇ ਨੂੰ ਪੁੱਛਿਆ ਭਲਿਆ ਤੈਨੂੰ ਕੋਈ ਪੀੜਾ ਨਹੀਂ, ਤੂੰ ਕਿੱਡੀ ਮਸਤੀ ਵਿੱਚ ਤੁਰਿਆ ਜਾਂਦਾ, ਇਹ ਇੰਨੀ ਮਸਤੀ ਇੰਨਾ ਨਸ਼ਾ ਅੱਜ ਤੂੰ ਕੀ ਖਾਧਾ, ਇੰਨਾ ਮਸਤੀ ਵਿੱਚ ਜਵਾਬ ਬੜਾ ਖੂਬਸੂਰਤ ਹੈ ਬਾਣੀ ਵਿੱਚ, ਗੁਰੂ ਕਹਿਣ ਲੱਗੇ ਉਹੀ ਪੀਓ ਉਹੀ ਖੀਓ, ਗੁਰੇ ਦੀਓ ਦਾਨ ਪੀਓ, ਮੇਰੇ ਕੋਲ ਪੁੱਛਣਾ ਮੈਂ ਕੀ ਖਾਧਾ, ਮੈਂ ਉਹ ਖਾਧਾ ਜੋ ਮੈਨੂੰ ਗੁਰੂ ਨੇ ਦਿੱਤਾ, ਮੈਂ ਉਹ ਹੀ ਪੀਤਾ ਜੋ ਮੈਨੂੰ ਗੁਰੂ ਨੇ ਦਿੱਤਾ ਤੇ ਆਵਾਜ਼ ਦੇ ਕੇ ਦਿੱਤਾ ਹੈ, ਅੰਮ੍ਰਿਤ ਪੀਓ ਸਦਾ ਚਿਰ ਦੇਵੋ, ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਦੇ ਨਾ ਵਿਆਪੇ ਚੁੰਤ, ਕੋਈ ਪੀੜਾ ਨਹੀਂ ਰਹੇ, ਮਸਤੀ ਤੇ ਪੀੜਾ, ਮਾਰਕੀਏ ਦੇ ਇੰਜੈਕਸ਼ਨ ਦਾ ਫਾਇਦਾ ਕੀ ਹੋਇਆ ਜੇ ਡਾਕਟਰ ਦੇ ਚੱਕ ਦਾ ਪਤਾ ਹੀ ਲੱਗਦਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਮ੍ਰਿਤ ਦੇ ਇੰਜੈਕਸ਼ਨ ਦਾ ਪਤਾ ਹੀ ਕੀ ਮਤਲਬ ਹੀ ਕੀ ਰਹਿ ਗਿਆ ਜੇ ਬੰਦ ਬੰਦ ਕੱਟਣ ਲੱਗਿਆ ਕਿਸੇ ਜਲਾਦ ਦੇ ਟੋਕੇ ਦੀ ਆਵਾਜ਼ ਆ ਜਾਏ, ਜੇ ਮੀਂਹ ਵਿੱਚ ਚੜੇ ਚਿਣੇ ਜਾਣ ਲੱਗਿਆ ਕਿਸੇ ਦੇ ਕੇਸੇ ਦੀ ਆਵਾਜ਼ ਕੰਨੀ ਪੈ ਜਾਏ, ਵਿਸ਼ਵਾਸ ਕਰੋ ਮਸਤੀ ਸੁਭਾਅ ਹਰ ਮਸਤੀ ਦੇ। ਤੇ ਗੁਰੂ ਕਹਿੰਦੇ ਨੇ ਮਾਤੋ ਹਰ ਰੰਗ ਮਾਤੋ ਉਹੀ ਪੀਓ ਉਹੀ ਖੀਓ ਗੁਰੇ ਦੀਓ ਦਾਨ ਕੀ, ਰਹਿਮਤ ਕਰਕੇ ਗੁਰੂ ਨੇ ਮੈਨੂੰ ਜੋ ਕੁਝ ਖਵਾਇਆ ਜੋ ਪਿਆਇਆ ਮੈਂ ਤੇ ਉਹੀ ਪੀਤਾ, ਮੈਨੂੰ ਤਾਂ ਨਸ਼ਾ ਹੀ ਉਸੇ ਦਾ, ਗੁਰੂ ਨੇ ਦਾਨ ਕਰਕੇ ਪਿਆ। ਉਹ ਅੰਮ੍ਰਿਤ ਦਾ ਦਾਤਾ ਨਹੀਂ ਕਰ ਸਕਦੀ ਸੀ, ਬਾਰ ਬਾਰ ਇਹ ਗੱਲ ਨਾ ਦੁਹਰਾਇਆ ਕਰੋ, ਪਤਾ ਨੀ ਇਤਿਹਾਸ ਦੇ ਪੰਨਿਆਂ ਤੇ ਬਹੁਤ ਕੁਛ ਪ੍ਰਚੋਲਣ ਵਾਲਾ, ਮੈਂ ਵਿਰੋਧੀ ਨਹੀਂ ਪਰ ਪ੍ਰਚੋਲਣ ਵਾਲਾ ਜ਼ਰੂਰ ਆ, ਇਤਿਹਾਸ ਦੇ ਪੰਨਿਆਂ ਤੇ ਬਹੁਤ ਕੁਛ ਪ੍ਰਚੋਲਣ ਵਾਲਾ, ਕਈ ਵਾਰ
ਕੌਮ ਨੂੰ ਸਧਾਰਨ ਸਿੱਖ ਨੂੰ ਜਜ਼ਬਾਤੀ ਕਰਨ ਲਈ ਅਸੀਂ ਇਤਿਹਾਸ ਦੇ ਪੰਨਿਆਂ ਤੇ ਉਹ ਲਫ਼ਜ਼ ਉਸ ਕਿਸਮ ਦੇ ਮੋੜ ਪੈਦਾ ਕਰ ਦਿੱਤੇ ਨੇ ਕਿ ਲੋਕ ਜਜ਼ਬਾਤੀ ਜ਼ਰੂਰ ਰਹਿਣ ਪਰ ਗੁਰਮਤ ਦੇ ਘੇਰੇ ਤੋਂ ਬੇਸ਼ੱਕ ਅਸੀਂ ਬਾਹਰ ਨਿਕਲ ਗਏ। ਮੈਂ ਗੱਲ ਕੀਤੀ ਸੀ, ਅਸੀਂ ਆਖਿਆ ਭਾਈ ਦਇਆ ਸਿੰਘ ਕੋਲ ਜਦੋਂ ਗੁਰੂ ਨੇ ਅੰਮ੍ਰਿਤ ਦੀ ਮੰਗ ਕੀਤੀ, ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਅਸੀਂ ਸੀਸ ਦਿੱਤਾ ਐਵੇਂ ਅੰਮ੍ਰਿਤ ਨਹੀਂ ਲਿਆ, ਤੁਸੀਂ ਕੀ ਦਿੰਦੇ? ਇਹਨਾਂ ਕੀ ਕਿਸੇ ਨੂੰ ਭਰਿਆ ਭਾਈ ਦਇਆ ਸਿੰਘ ਤੇ ਐਸਾ ਇਲਜ਼ਾਮ ਨਾ ਲਾ। ਸਿੱਖ ਦੇ ਮਨ ਵਿੱਚ ਕਦੀ ਇਹ ਹਉਮੈ ਨਹੀਂ ਆਉਂਦੀ ਮੈਂ ਗੁਰੂ ਨੂੰ ਆ ਦਿੱਤਾ, ਜੇ ਚੇਤਾ ਰਹਿ ਗਿਆ ਮੈਂ ਸੀਸ ਦਿੱਤਾ ਹੈ ਐਵੇਂ ਅੰਮ੍ਰਿਤ ਨਹੀਂ ਲਿਆ, ਤੁਸੀਂ ਕੀ ਦਿੰਦੇ ਹੋ? ਤੇ ਗੁਰੂ ਨੇ ਆਖ ਦਿੱਤਾ ਮੇਰੀ ਝੋਲੀ ਅੰਮ੍ਰਿਤ ਪਾਓ ਮੈਂ ਸਰਬੰਸ ਦਾਨ ਕਰਾਂਗਾ, ਤੇ ਫਿਰ ਤਾਂ ਗੁਰੂ ਨੇ ਸੌਦਾ ਕਰ ਲਿਆ। ਤੇ ਸੌਦਾ ਆਸਾਨ ਨਹੀਂ ਹੁੰਦਾ, ਜੇ ਗੁਰੂ ਨੇ ਇਹ ਫੈਸਲਾ ਕਰ ਲਿਆ ਕਿ ਮੈਨੂੰ ਅੰਮ੍ਰਿਤ ਦਿਓ ਤੇ ਮੇਰੇ ਕੋਲੋਂ ਸਰਬੰਸ ਲੈ ਲਓ, ਫਿਰ ਉਹਨੂੰ ਸਰਬੰਸ ਦਾਨੀ ਕਿਵੇਂ ਆਖੋਗੇ? ਦਾਨ ਤਾਂ ਕਦੀ ਸੌਦਾ ਨਹੀਂ ਹੁੰਦਾ। ਗੁਰੂ ਨਾ ਅੰਮ੍ਰਿਤ ਦਾਤਾ ਰਿਹਾ ਕਿਉਂਕਿ ਮੈਂ ਸੀਸ ਦਿੱਤਾ ਤੇ ਲਿਆ, ਇੱਥੇ ਵੀ ਸੌਦਾ ਆ ਗਿਆ, ਭਾਈ ਦਇਆ ਸਿੰਘ ਨੇ ਸੌਦਾ ਕਰ ਲਿਆ, ਨਾ ਉਹ ਅੰਮ੍ਰਿਤ ਦਾਤਾ ਰਿਹਾ। ਤੇ ਜੇ ਉਹਨੇ ਅੰਮ੍ਰਿਤ ਲਿਆ ਤੇ ਸਰਬੰਸ ਇੱਕ ਸੌਦੇ ਵਜੋਂ ਦਿੱਤਾ ਤੇ ਫਿਰ ਉਹ ਸਰਬੰਸ ਦਾਨੀ ਵੀ ਨਾ ਰਿਹਾ। ਖੈਰ ਕਰਿਓ, ਗੁਰੂ ਨੇ ਵੀ ਬਾਣੀ ਵਿੱਚ ਆਖਿਆ ਗੁਰੂ ਦਿੰਦਾ ਬਖਸ਼ਿਸ਼ ਕਰਦਾ, ਜੋ ਕਰਦਾ ਉਹ ਦਾਨ ਵਿੱਚ ਕਰਦਾ, ਉਹ ਦਾਤਾ ਹੈ, ਗੁਰਦਾਤਾ। ਇਸ ਲਈ ਸਤਿਗੁਰ ਨੇ ਬਾਣੀ ਵਿੱਚ ਲਫ਼ਜ਼ ਵਰਤੇ, ਕਹਿਣ ਲੱਗੇ ਉਹੀ ਪੀਓ ਉਹੀ ਖੀਓ ਗੁਰੇ ਦੀਓ ਦਾਨ ਕੀਓ। ਮੈਂ ਕੋਈ ਵਪਾਰ ਵਿੱਚ ਨਹੀਂ ਲਿਆ, ਕੋਈ ਖਰੀਦਿਆ ਨਹੀਂ ਗੁਰੂ ਕੋਲੋਂ, ਜੋ ਗੁਰੂ ਨੇ ਮੈਨੂੰ ਦਿੱਤਾ ਹੈ ਦਾਨ ਵਿੱਚ ਦਿੱਤਾ, ਮੈਂ ਉਹਦੀ ਕੀਮਤ ਕੀ ਦੇ ਸਕਦਾ ਸਰ? ਮੇਰੇ ਕੋਲ ਐਸੀ ਕੋਈ ਕੀਮਤ ਨਹੀਂ ਕਿ ਮੈਂ ਅੰਮ੍ਰਿਤ ਦੇ ਬਦਲੇ ਵਿੱਚ ਕੋਈ ਕੀਮਤ ਦੇ ਕੇ ਗੁਰੂ ਕੋਲੋਂ ਅੰਮ੍ਰਿਤ ਖਰੀਦ ਲਾਂ। ਅੰਮ੍ਰਿਤ ਇੱਕ ਐਸੀ ਵਡਮੁੱਲੀ ਵਸਤੂ ਹੈ ਜੋ ਜਦੋਂ ਗੁਰੂ ਬਖਸ਼ਿਸ਼ ਕਰਦਾ ਬਖਸ਼ਿਸ਼ ਕਰਕੇ ਦਾਨ ਵਿੱਚ ਹੀ ਦਿੰਦਾ। ਇਸ ਲਈ ਤਾਂ ਰੋਜ਼ ਗੁਰੂ ਕੋਲੋਂ ਜੋ ਮੰਗਦੇ ਹੋ ਦਾਨ ਵਿੱਚ ਹੀ ਮੰਗਦੇ ਹੋ, ਸਿੱਖਾਂ ਨੂੰ ਸਿੱਖੀ ਦਾਨ ਅਲਹਦਾਨ ਤੋਂ ਕਹਿੰਦੇ। ਰੋਜ਼ ਜੋ ਬਖਸ਼ਾ ਮੰਗਦੇ ਹੋ ਦਾਨ ਵਿੱਚ ਹੀ ਮੰਗਦੇ ਹੋ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਨਿਸ਼ਾ ਦਾਨ, ਭਰੋਸਾ ਦਾਨ, ਸਭ ਕੁਝ ਦਾਨ ਵਿੱਚ ਹੀ ਮੰਗਣਾ। ਕਿਸੇ ਚੀਜ਼ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ ਗੁਰੂ ਕੋਲੋਂ, ਸਾਡੇ ਕੋਲ ਕੋਈ ਕੀਮਤ ਨਹੀਂ, ਕੋਈ ਇੱਕ ਚੀਜ਼ ਵੀ ਗੁਰੂ ਕੋਲੋਂ ਅਸੀਂ ਖਰੀਦ ਸਕੀਏ ਤੇ ਮੁੱਲ ਦੇ ਕੇ ਖਰੀਦ ਸਕੀਏ। ਗੁਰੂ ਦਿੰਦਾ ਦਾਨ ਵਿੱਚ, ਤੇ ਵਿਸ਼ਵਾਸ ਰੱਖਿਓ ਉਹ ਚੀਜ਼ ਗੁਰੂ ਨੇ ਸਾਨੂੰ ਦਾਨ ਵਿੱਚ ਦਿੱਤੀ ਹੈ, ਜਿਸ ਦਾਤ ਜਿਸ ਦਾਤ ਜਿਸ ਚੀਜ਼ ਨੇ ਮਾਛੀਵਾੜੇ ਦੇ ਜੰਗਲਾਂ ਦੀ ਪੀੜਾ ਖਤਮ ਕਰ ਦਿੱਤੀ, ਜਿਸ ਨੇ ਜਲਾਦਾਂ ਦੇ ਆਰੇ ਤੇ ਜਲਾਦਾਂ ਦੇ ਟੋਕੇ ਦੀਆਂ ਦਰਦਾਂ ਪੀੜਾ ਖਤਮ ਕਰ ਦਿੱਤੀ, ਜਿਹਨੇ ਅੰਦਰ ਇੱਕ ਐਸੀ ਮਸਤੀ ਲੈ ਆਉਂਦੀ, ਐਸੀ ਮਸਤੀ ਕਿ ਉਹਨਾਂ ਰਾਹਾਂ ਦੇ ਦੋਹਾਂ ਪਾਸੇ ਜਗੀਰਾਂ ਖਿਲਾਰੀਆਂ ਗਈਆਂ, ਰਾਜ ਭਾਗ ਖਿਲਾਰੇ ਗਏ। ਆਖਿਆ ਇੱਧਰ ਧਿਆਨ ਦੇ ਕੇ ਦੇਖ ਤੇ ਸਹੀ, ਹੇ ਬੇਟਾ ਇਹ ਸਹਿਜ ਰਾਜੇ ਹੋ ਗੁਰੂ ਦਸ਼ਮ ਪਾਤਸ਼ਾਹ ਦੇ ਪੁੱਤਰੋ, ਇੱਕ ਵਾਰ ਇੱਧਰ ਨਿਗਾਹ ਮਾਰ ਕੇ ਦੇਖੋ, ਤੁਹਾਡੇ ਰਾਹ ਵਿੱਚ ਰਾਜ ਭਾਗ ਪਿਆ, ਜੇ ਤੁਸੀਂ ਥੋੜਾ ਜਿਹਾ ਆਪਣੇ ਕਦਮ ਰੋਕ ਕੇ ਇੱਧਰ ਰੁਖ ਕਰ ਲਓ ਸਾਰਾ ਕੁਛ ਮਿਲ ਸਕਦਾ। ਪਰ ਮਸਤੀ ਹੈ ਨਾ, ਮਸਤੀ ਵਾਲਾ ਤਾਂ ਪਾਸੇ ਦੇਖਦਾ ਹੀ ਨਹੀਂ, ਮਸਤੀ ਦੀ ਨਸ਼ੇ ਦਾ ਸੁਭਾਅ ਤੋਂ ਮਸਤੀ ਵਾਲਾ ਤਾਂ ਸਾਈਡ ਤੇ ਦੇਖਦਾ ਹੀ ਨਹੀਂ ਕੀ ਪਿਆ ਹੈ। ਦੁਨੀਆ ਦੇ ਰਾਜ ਭਾਗ ਨੂੰ ਆਪਣੀ ਸ਼ਕਤੀ ਰੱਖਣ ਨੂੰ ਸਮਝਣ ਵਾਲਾ ਔਰੰਗਜ਼ੇਬ ਆਖਦਾ ਸਾਈਡ ਤੇ ਦੇਖੋ ਕੀ ਹੈ, ਵਜੀਦਾ ਆਖਦਾ ਸਾਈਡ ਤੇ ਦੇਖੋ ਕੀ ਹੈ, ਇੱਕ ਵਾਰ ਨਿਗਾਹ ਤੇ ਮਾਰੋ, ਸਾਰੇ ਜੀਵਨ ਦੇ ਸੁੱਖ ਨੇ ਪਰ ਤੁਸੀਂ ਮਸਤ ਹੋ ਕੇ ਤੁਰੇ ਜਾਂਦੇ ਹੋ, ਦੇਖਦੇ ਹੀ ਨਹੀਂ। ਤੇ ਜਵਾਬ ਮਿਲਦਾ ਉਹੀ ਪੀਓ ਉਹੀ ਖੀਓ, ਮਾਤੋ ਹਰ ਰੰਗ ਮਾਤੋ, ਉਹੀ ਪੀਓ ਉਹੀ ਖੀਓ ਗੁਰੇ ਦੀਓ ਦਾਨ ਕੀਓ। ਗੁਰੂ ਨੇ ਦਿੱਤਾ ਤੇ ਦਾਨ ਕਰਨ ਲੱਗੇ, ਪਵਾਹੂ ਸੋ ਮਨ ਰਾਤੋ, ਬਸ
ਜਿਹੜਾ ਗੁਰੂ ਨੇ ਮੈਨੂੰ ਦਾਨ ਵਿੱਚ ਦਿੱਤਾ ਹੈ ਬਖਸ਼ਿਸ਼ ਕਰਕੇ ਮੈਂ ਉਹ ਪੀਤਾ ਉਹ ਖਾਧਾ ਤੇ ਬਸ ਉਸੇ ਵਿੱਚ ਮਨ ਰੰਗਿਆ ਗਿਆ। ਗੁਰੂ ਨੇ ਅੰਮ੍ਰਿਤ ਝੋਲੀ ਪਾਇਆ ਤੇ ਦਾਨ ਵਿੱਚ ਪਾਇਆ, ਬਸ ਉਹੀ ਮੈਂ ਖਾਧਾ ਹੈ, ਉਹੀ ਮੈਂ ਪੀਤਾ ਹੈ, ਉਸੇ ਦਾ ਹੀ ਨਸ਼ਾ ਹੈ। ਉਹਦੇ ਵਿੱਚ ਮਨ ਰੰਗਿਆ ਗਿਆ। ਨਾ ਮੈਨੂੰ ਹੁਣ ਆਸ ਪਾਸ ਕੋਈ ਮਿਨਿਸਟਰੀ ਦਿਸਦੀ ਹੈ, ਨਾ ਆਸ ਪਾਸ ਮੈਨੂੰ ਕੋਈ ਰਾਜ ਭਾਗ ਭਰਮਾ ਸਕਦਾ, ਮੇਰੀ ਦਿਸ਼ਾ ਵੀ ਕੋਈ ਨਾ, ਮੈਨੂੰ ਕੋਈ ਪੀੜਾ ਸਤਾ ਸਕਦੀ ਹੈ, ਮੈਂ ਨਾ ਮੈਨੂੰ ਕੋਈ ਡਰਾ ਸਕਦਾ ਕਿਸੇ ਪੀੜਾ। ਗੁਰੂ ਕਹਿੰਦੇ ਨੇ ਕਿ ਜਿਹੜਾ ਅੰਮ੍ਰਿਤ ਗੁਰੂ ਸਾਹਿਬ ਨੇ ਮੰਗਿਆ ਨਾ, ਇਸ ਲਈ ਨਹੀਂ ਕਿ ਗੁਰੂ ਬੇਅੰਮ੍ਰਿਤੀ ਹੈ। ਗੁਰੂ ਤੇ ਕੋਈ ਕੰਮ ਉਹ ਨਹੀਂ ਕਰਦਾ ਜਿਹੜਾ ਉਹਦੇ ਤੇ ਆਪਣੇ ਤੇ ਨਾ ਘਟਦਾ ਹੋਵੇ। ਜੇ ਆਪ ਬੇਅੰਮ੍ਰਿਤੀਏ ਨੇ ਅੰਮ੍ਰਿਤ ਛਕਾ ਦਿੱਤਾ ਤੇ ਅੱਗੇ ਵੀ ਨਿਯਮ ਕਿਵੇਂ ਬਣ ਗਿਆ ਕਿ ਪੰਜਾਂ ਪਿਆਰਿਆਂ ਨੂੰ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ ਤਾਂ ਹੀ ਅੰਮ੍ਰਿਤ ਛਕਾ ਸਕਦੇ। ਆਪ ਬੇਅੰਮ੍ਰਿਤੀ ਨਹੀਂ ਛਕਾ ਦਿੱਤਾ, ਗੁਰੂ ਅੰਮ੍ਰਿਤ ਦਾ ਮੁਜੱਸਮਾ ਹੈ, ਅੰਮ੍ਰਿਤ ਉਹਦੇ ਅੰਦਰੋਂ ਫੁੱਟਦਾ ਹੈ। ਗੁਰੂ ਬੇਅੰਮ੍ਰਿਤੀਆ ਨੇ ਸਿਰਫ ਨਿਯਮ ਬਣਾਇਆ, ਉਹ ਨਿਯਮ ਗੁਰੂ ਦਸਮ ਪਾਤਸ਼ਾਹ ਜੀ ਨੇ ਹੀ ਨਹੀਂ ਬਣਾਇਆ। ਅਸੀਂ ਇੱਕ ਲਾਈਨ ਨੂੰ ਲੈ ਕੇ ਇਹਨੂੰ ਬਦਲਿਆ, ਇਤਿਹਾਸ ਨੂੰ ਬੜਾ ਲੰਬਾ ਚੌੜਾ ਕਰਿਆ ਤੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਦੂਜੇ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਇੱਕ ਵੱਖਰਾ ਵਿਸ਼ਾ ਕਿਸੇ ਵੇਲੇ ਫਿਰ ਤੁਹਾਡੇ ਨਾਲ ਸਾਂਝਾ ਕਰਾਂਗਾ। ਮੈਂ ਅੱਜ ਜਿਹੜੀ ਅਰਜ਼ ਕਰ ਰਿਹਾ ਇਸ ਤੁਕ ਨੂੰ ਲੈ ਕੇ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਦੀ ਮਰਿਆਦਾ ਕੋਈ ਦਸਮ ਪਾਤਸ਼ਾਹ ਜੀ ਵੇਲੇ ਹੀ ਨਹੀਂ, ਇਹ ਤਾਂ ਗੁਰੂ ਨਾਨਕ ਤੋਂ ਤੁਰੀ ਆਉਂਦੀ ਹੈ। ਗੁਰੂ ਨਾਨਕ ਗੁਰੂ ਸੀ ਪਰ ਜਦੋਂ ਸਿੰਘਾਸਨ ਤੇ ਬਾਬੇ ਲਹਿਣੇ ਨੂੰ ਬਿਠਾਇਆ ਤੇ ਸਭ ਤੋਂ ਪਹਿਲਾਂ ਮੱਥਾ ਆਪ ਟੇਕਿਆ, ਆਖਿਆ ਪਹਿਲਾ ਸਿੱਖ ਮੈਂ। ਜਦੋਂ ਸਿੰਘਾਸਨ ਤੇ ਗੁਰੂ ਅੰਗਦ ਸਾਹਿਬ ਨੂੰ ਬਿਠਾਇਆ, ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਨਮਸਕਾਰ ਕੀਤਾ, ਆਖਿਆ ਪਹਿਲਾ ਸਿੱਖ ਮੈਂ। ਗੁਰੂ ਜਦੋਂ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਨੂੰ ਸਿੰਘਾਸਨ ਤੇ ਬਿਠਾਇਆ, ਨਮਸਕਾਰ ਪਹਿਲਾ ਸਿੱਖ ਮੈਂ। ਪਹਿਲਾਂ ਪੰਜ ਪੈਸੇ ਤੇ ਨਜ਼ਰ ਰੱਖ ਕੇ ਨਮਸਕਾਰ ਕਰਨ ਦਾ ਸੁਭਾਅ ਆਦਤ ਇੱਕ ਮਰਿਆਦਾ ਬਣਾਈ, ਪਹਿਲਾ ਸਿੱਖ ਮੈਂ। ਗੁਰੂ ਆਪ ਅੱਗੇ ਨਮਸਕਾਰ ਕਰਦਾ ਹੈ ਤੇ ਆਪਦਾ ਪਹਿਲਾ ਸਿੱਖ ਮੈਂ। ਤੇ ਜਦੋਂ ਮਰਿਆਦਾ ਵਿੱਚ ਇਹ ਚੇਂਜ ਲਿਆਂਦੀ ਕਿ ਪੰਥ ਨੂੰ ਗੁਰਿਆਈ ਦਿੱਤੀ ਤੇ ਅੰਮ੍ਰਿਤ ਦਾ ਰੂਪ ਵਿੱਚ ਦਿੱਤੀ, ਅੰਮ੍ਰਿਤ ਦੇ ਬਖਸ਼ਿਸ਼ ਕਰਕੇ ਦਿੱਤੀ, ਉਦੋਂ ਵੀ ਗੁਰੂ ਦਸਮ ਪਾਤਸ਼ਾਹ ਜੀ ਨੇ ਉਸ ਮਰਿਆਦਾ ਨੂੰ ਕਾਇਮ ਰੱਖਿਆ ਤੇ ਆਖਿਆ ਹੈ ਪੰਥ ਰੂਪ, ਇਹ ਪੰਜ ਪਿਆਰੇ ਰੂਪ ਗੁਰੂ ਸਾਹਿਬਾਨ ਪਹਿਲਾ ਸਿੱਖ ਮੈਂ। ਪਹਿਲਾਂ ਮੈਨੂੰ ਦੱਸਿਆ ਕਿ ਗੁਰੂ ਅੰਗਦ ਸਾਹਿਬ ਗੁਰੂ ਨਹੀਂ ਸਨ, ਸਿੱਖ ਕਿਉਂ ਬਣੇ? ਇਹਨਾਂ ਕੋਲ ਸਿੱਖ ਬਾਅਦ ਚ ਬਣੀ ਤਾਂ ਗੁਰੂ ਪਹਿਲਾਂ ਹੋਈ ਗਏ, ਅਸੀਂ ਮਰਿਆਦਾ ਕਹਿ ਪਹਿਲਾ ਸਿੱਖ। ਇਸੇ ਤਰ੍ਹਾਂ ਗੁਰੂ ਦਸਮ ਪਾਤਸ਼ਾਹ ਜੀ ਨੇ ਜਦੋਂ ਪੰਜਾਂ ਪਿਆਰਿਆਂ ਵਿੱਚ ਆਪਾਂ ਰੱਖਿਆ ਤੇ ਅੱਗੇ ਅਧਿਕਾਰ ਦਿੱਤਾ ਸਿੱਖੀ ਸਜਾਣ ਦਾ, ਪੰਥ ਸਜਾਣ ਦਾ, ਉਦੋਂ ਆਪ ਸਭ ਤੋਂ ਪਹਿਲਾਂ ਖੜੇ ਹੋਏ, ਕਹਿਣ ਲੱਗੇ ਪਹਿਲਾ ਸਿੱਖ ਪਹਿਲਾ ਮੈਨੂੰ। ਤਾਂ ਉਹ ਇੱਕ ਮਰਿਆਦਾ ਪਰੰਪਰਾ ਮੁਤਾਬਕ ਤੁਰੀ ਆਉਂਦੀ ਹੈ। ਉਹਦਾ ਮਤਲਬ ਇਹ ਨਹੀਂ ਕਿ ਗੁਰੂ ਬੇਅੰਮ੍ਰਿਤੀਆ ਸੀ ਤੇ ਉਹਨੇ ਆਖਿਆ ਮੇਰੀ ਝੋਲੀ ਅੰਮ੍ਰਿਤ ਪਾ ਦਿਓ, ਮੈਂ ਕਿਤੇ ਗੋਬਿੰਦ ਰਾਏ ਹੀ ਨਾ ਰਹਿ ਜਾਵਾਂ, ਤੇ ਭਾਈ ਦਾਸ ਸਿੰਘ ਨੇ ਆਖਿਆ ਮਹਾਰਾਜ ਮਸੀਂ ਸੀਸ ਦਿੱਤਾ ਤਾਂ ਅੰਮ੍ਰਿਤ ਲਿਆ, ਤੁਸੀਂ ਕੀ ਦਿੰਦੇ? ਗੱਲ ਨੂੰ ਕਈ ਵਾਰ ਅਸੀਂ ਉਤੇਜਨਾ ਵਿੱਚ ਇਸ ਲਈ ਲੈ ਜਾਂਦੇ ਹਾਂ ਤਾਂ ਕਿ ਭਾਵਕ ਕੀਤਾ ਜਾ ਸਕੇ। ਵਿਸ਼ਵਾਸ ਕਰਿਓ ਗੁਰੂ ਹੈ ਅੰਮ੍ਰਿਤ ਦਾ ਮੁਜੱਸਮਾ, ਅੰਦਰੋਂ ਫੁੱਟ ਫੁੱਟ ਅੰਮ੍ਰਿਤ ਨਿਕਲਦਾ
ਇਹੋ ਕਾਰਨ ਹੈ ਗੁਰੂ ਜੇ ਬਖਸ਼ਿਸ਼ ਕਰਦਾ ਰਹਿਮਤ ਕਰਦਾ ਸਿੱਖੀ ਦੀ ਝੋਲੀ ਦਾਨ ਵਜੋਂ ਅੰਮ੍ਰਿਤ ਪਾਉਂਦਾ। ਗੁਰੂ ਨੇ ਰਹਿਮਤ ਕਰਕੇ ਜਦੋਂ ਅੰਮ੍ਰਿਤ ਸਾਡੀ ਝੋਲੀ ਪਾਇਆ ਹੋਵੇ, ਜਿਸ ਕਿਸੇ ਨੇ ਗੁਰੂ ਕੋਲੋਂ ਦਾਨ ਰੂਪੀ ਬਖਸ਼ਿਸ਼ ਰੂਪੀ ਅੰਮ੍ਰਿਤ ਲਿਆ, ਉਹਦੇ ਜੀਵਨ ਵਿੱਚ ਇੰਨਾ ਨਸ਼ਾ ਇੰਨੀ ਮਸਤੀ ਆ ਜਾਣੀ ਚਾਹੀਦੀ ਹੈ ਕਿ ਨਾ ਉਹਨੂੰ ਸੰਸਾਰ ਦੇ ਕੋਈ ਰਾਜ ਭਾਗ ਦੁਨੀਆ ਦੇ ਪਦਾਰਥ ਪ੍ਰਭਾ ਸਕਣ, ਇੱਕ ਵੇਗ ਵਿੱਚ ਮਸਤੀ ਨਾਲ ਤੁਰਿਆ ਜਾਏ, ਨਾ ਉਹਨੂੰ ਸੰਸਾਰ ਦੇ ਕਿਸੇ ਸ਼ਕਤੀਵਾਨ ਤਾਕਤਵਾਨ ਸਤਾਧਾਰੀ ਦੀ ਕਿਸੇ ਵੀ ਸ਼ਕਤੀ ਦੇ ਸਾਹਮਣੇ ਝੁਕਣ ਦਾ ਡਰ ਭੈ ਆਵੇ ਕਿ ਮੈਨੂੰ ਕਿਸੇ ਹਥਿਆਰ ਨਾਲ ਕਤਲ ਕੀਤਾ ਜਾ ਸਕਦਾ, ਕਿਸੇ ਜੇਲ੍ਹ ਖਾਨੇ ਵਿੱਚ ਬੰਦ ਕਰਕੇ ਸਤਾਇਆ ਜਾ ਸਕਦਾ। ਇਹ ਸਾਰੀਆਂ ਪੀੜਾ ਵੀ ਖਤਮ ਹੋ ਜਾਣ ਜੇ ਬੰਦ ਕੱਟੇ ਜਾਣ ਦੀ ਪੀੜਾ ਨਹੀਂ ਰਹਿੰਦੀ, ਤੇ ਸੱਚ ਜਾਣਿਓ ਇਸੇ ਹੀ ਮਸਤੀ ਨਾਲ ਨਹੀਂ ਰਹਿੰਦੀ ਜਿਹਦੇ ਬਾਰੇ ਸਤਿਗੁਰੂ ਕਹਿੰਦੇ ਨੇ ਅਲਮਸਤ ਮਤਵਾਰਾ। ਜਿਸਨੇ ਇਹ ਰਸ ਚੱਖਿਆ, ਜਿਹਨੂੰ ਇਹ ਮਸਤੀ ਆਈ, ਜਿਹਨੂੰ ਇਹ ਨਸ਼ਾ ਆਇਆ, ਉਹਨੂੰ ਹੋਰ ਕਿਸੇ ਨਸ਼ੇ ਦੀ ਲੋੜ ਨਹੀਂ ਪੈਂਦੀ। ਹਰ ਰਸ ਪੀਵੇ ਅਲਮਸਤ ਮਤਵਾਰਾ, ਆਣ ਰਸਾ ਸਭ ਹੋਛੇ।